ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਨਿਤਨੇਮ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੁਆਰਾ ਵੱਡਿਆਂ ਭਾਗਾਂ ਵਾਲਿਆਂ ਨੂੰ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸਾਡੀ ਨਿੱਤ ਦੀ ਅਰਦਾਸ ਦੇ ਅੰਦਰ ਵੀ ਇਹ ਬੇਨਤੀ ਹੈ, ਇਹ ਉਮੰਗ ਹੈ, ਗੁਰਸਿੱਖ ਦੀ ਤੀਬਰ ਇੱਛਾ ਵੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਇਸ਼ਨਾਨ ਇਹਨਾਂ ਦੀ ਦਾਤ ਸਤਿਗੁਰੂ ਜੀ ਦੇ ਦਰ ਤੋਂ ਅਰਦਾਸ ਦੁਆਰਾ ਮੰਗੀ ਜਾਂਦੀ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਹੋਲੇ ਮਹੱਲੇ ਦੇ ਜੋੜ ਮੇਲੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪ੍ਰਾਰੰਭ ਹੋ ਚੁੱਕੇ ਹਨ। ਬੜੇ ਸੁੰਦਰ ਇਤਿਹਾਸ ਵਿੱਚ ਬੋਲ ਆਉਂਦੇ ਹੈ, ਸਜਾ ਦੁਸਹਿਰਾ ਅਪਰ ਮੁਸ਼ਹਿਰਾ ਤੈਸੇ ਬੋਲਾ ਹੋਲਾ ਹੈ। ਜਿਵੇਂ ਸਿੰਘ ਦਸਤਾਰ ਨੂੰ ਦਸਤਾਰਾ ਔਰ ਇਸੇ ਤਰ੍ਹਾਂ ਮੁਸ਼ਹਿਰਾ ਆਦਿਕ ਦਾੜਾ ਆਦਿਕ ਇਹ ਖਾਲਸਾਈ ਬੋਲੀਆਂ ਦੁਆਰਾ ਚੜ੍ਹਦੀ ਕਲਾ ਦਾ ਗੁਰਸਿੱਖਾਂ ਦੇ ਅੰਦਰ ਇੱਕ ਉਤਸ਼ਾਹ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਇਸ ਭਾਰਤ ਵਰਸ਼ ਦੇ ਅੰਦਰ ਹੋਲੀ ਮਨਾਈ ਜਾਂਦੀ ਸੀ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਖਾਲਸੇ ਨੂੰ ਗੁਰਬਾਣੀ ਔਰ ਬਾਣਾ ਬਖਸ਼ਿਸ਼ ਕੀਤਾ ਉੱਥੇ ਗੁਰਸਿੱਖੀ ਦੀ ਰਹਿਤ ਦਾ ਦਾਨ ਵੀ ਬਖਸ਼ਿਸ਼ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਲੱਖਣ ਇਸ ਧਰਤੀ ਦੇ ਉੱਤੇ ਸਿੱਖ ਪੰਥ ਦੀ ਬੁਨਿਆਦ ਰੱਖੀ। और दशमेश पिता धन सतगुरु श्री गुरु गोबिंद सिंह साहिब जी ने खालसा साजना किया। उत्थे साडे गुरपुरब, उत्थे साडे जोड़ मेले भी सतगुरु महाराज जी ने सानू मनाउण दा यह सुभाग बख्शिया। खालसे दे अंदर एक विलक्खणता पैदा कीती कि खालसा भी अपने दिवस अपने दिहाड़े गुरपुरब अते जोड़ मेलिया नू समुचियां सिख संगतां धन सतगुरु श्री गुरु ग्रंथ साहिब जी की पावन हजूरी विच मिल के बड़ी श्रद्धा भावना दे नाल जुड़दियां अते जोड़ मेलिया नू मनाउंदियां हन। गुरपुरबां दे उत्ते जुड़ के संगतां हाजरी भरदियां हन। तन मन धन नाल सतगुरु जी दे दर ते सेवा करके अपने जीवन की यात्रा नू सफल करदियां हन। होली मनाउण करके लोकां दे विच इस होली दे दिनां विच अजकल भी तुसी देखदे हो कि पूरे भारत दे अंदर किस कोझे ढंग दे नाल इस त्यौहार नू मनाया जांदा है। पर सतगुरु जी ने श्री आनंदपुर साहिब विखे होलगढ़ जो किला है, धन सतगुरु श्री गुरु गोबिंद सिंह साहिब सच्चे पातशाह जी ने किला होलगढ़ साहिब विखे होले महल्ले दे दिनां विच दीवान सजाउणा और खालसे नूं एकत्र करके शस्त्र विद्या दे जौहर दिखाउण वास्ते आग्या देनी और दो दल बना के दोनां दा मसनूई जंग द्वारा मुकाबला कराउणा। मसनूई जंग केवल दिखावे मात्र, अभ्यास वास्ते शस्त्र विद्या दे जो दा पेच हन, शस्त्र किवें चलाउणा, शस्त्रां दे वार नूं चल रहे दुश्मन तों किवें अपने शरीर नूं बचा के रख्या करनी और शस्त्र नेजेबाजी घोड़ दौड़ विच अभ्यास पूर्ण रूप दे विच करके सफलता किवें प्राप्त करनी है, दुश्मनां नूं धर्म दे विरोधियां नूं जंगा युद्धां दे अंदर किवें शिकस्त देनी है और किवें जित प्राप्त करनी है, इह सतगुरु जी अपने खालसे नूं बख्शिशां दे के अगवाई दे के आप नवाजिया करदे। और होले महल्ले वाले दिन शस्त्रधारी योधियां दे शस्त्रां दे करतबां नूं आप दीवान विच सज के अपने सामने शस्त्र विद्या दा गतके दा अखाड़ा लवा करके सतगुरु महाराज जी शस्त्र विद्या दे जौहर वेख्या करदे और जिहड़े सूरमे मैदान विच जित अते सफलता प्राप्त करदे उहनां नूं सतगुरु जी बख्शिशां नाल नवाजिया करदे। जिन्हां विच कोई ढिलाई आउंदी उहनां नूं सचेत करके अगों लई तकड़ियां करन वास्ते सतगुरु जी आग्या दिंदे। सो खालसा जी, इह सतगुरु जी ने श्री आनंदपुर साहिब जी दी धरती ते होले महल्ले दा शुभ जोड़ मेला अपने खालसे नूं मनाउण दी आग्या कीती। साडे इतिहास विच इह वी जिक्र आउंदा है कि जदों 7 अते 8 पोह दी रात नूं वाहिगुरू 6 अते 7 पोह दी रात नूं किला आनंदगढ़ साहिब सतगुरु जी ने छड्डिया, धन सतगुरु श्री गुरु गोबिंद सिंह साहिब जी साहबजादियां दे मातावां दे समेत खालसे नूं सूरबीर योधियां नूं नाल लै के ओह पोह दीआं ठंडियां रातां दे विच लखां दुश्मनां दे घेरिआं नूं तोड़दे होए चमकौर साहिब दी कच्ची गढ़ी वल नूं दुनिया दा अनोखा धर्म दा युद्ध करन वास्ते उस पासे नूं सतगुरु महाराज जी तुरे जा रहे अपनी रफ्तार, तां सतगुरां दे वड्डे साहिबजादे धन बाबा अजीत सिंह जी घोड़े ते सवार है। थोड़े थोड़े कदमां ते जा के बाबा जी पिछे श्री आनंदपुर साहिब दी वसी होई आनंदां दी पुरी वल अपनी झात पाउंदे है, अपनी पवित्र निगाह दे नाल वेखदे, फिर अगे नूं वधदे है, फिर पिछे वेखदे है। ਕਲਗੀਧਰ ਪਾਤਸ਼ਾਹ ਜੀ, ਬਾਬਾ ਅਜੀਤ ਸਿੰਘ ਜੀ ਜੋ ਵੱਡੇ ਸਾਹਿਬਜ਼ਾਦੇ, ਉਹਨਾਂ ਨੂੰ ਪੁੱਛਣ ਲੱਗੇ, ਪਿਆਰੇ ਲਾਲ ਜੀ ਸ੍ਰੀ ਅਨੰਦਪੁਰ ਸਾਹਿਬ ਵੱਲ ਵਾਰ ਵਾਰ ਕਿਉਂ ਤੱਕਦੇ ਹੋ, ਕਿਉਂ ਇਸ ਆਨੰਦਾਂ ਦੀ ਪੁਰੀ ਨੂੰ ਵੇਖ ਰਹੇ ਹੋ, ਤੁਹਾਡੇ ਵੇਖਣ ਦਾ ਕੀ ਕਾਰਨ ਹੈ, ਕੀ ਤੁਹਾਡਾ ਸੰਕਲਪ ਹੈ? ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਇੱਥੇ ਖੇਡੇ, ਸ਼ਸਤਰ ਵਿੱਦਿਆ ਗੁਰਬਾਣੀ ਦੀ ਸੰਥਿਆ ਤੁਹਾਡੇ ਦਰ ਤੋਂ ਪ੍ਰਾਪਤ ਕੀਤੀ, ਯੁਵਾ ਅਵਸਥਾ ਤੱਕ ਇਸੇ ਸਥਾਨ 'ਤੇ ਇਸੇ ਧਰਤੀ 'ਤੇ ਖੇਡਦੇ ਰਹੇ, ਤੁਹਾਡੇ ਚਰਨਾਂ ਦਾ ਆਨੰਦ ਮਾਣਦੇ ਰਹੇ, ਅੱਜ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾ ਰਹੇ ਹਾਂ, ਇਹ ਆਨੰਦਾਂ ਦੀ ਪੂਰੀ 'ਤੇ ਕਦੇ ਦੁਬਾਰਾ ਵੀ ਆਉਣਾ ਹੋਏਗਾ, ਦੁਬਾਰਾ ਵੀ ਇਸ ਧਰਤੀ 'ਤੇ ਫੇਰਾ ਸਾਡਾ ਪਵੇਗਾ, ਕਦੇ ਦੁਬਾਰਾ ਵੀ ਇੱਥੇ ਆ ਕੇ ਅਸੀਂ ਹਾਜ਼ਰੀ ਭਰ ਸਕਾਂਗੇ ਜਾਂ ਦੁਬਾਰਾ ਇੱਥੇ ਆ ਕੇ ਰਹਿ ਸਕਾਂਗੇ। ਸਤਿਗੁਰੂ ਜੀ ਐਸੇ ਬਿਖਮ ਸਮੇਂ ਵਿੱਚ ਵੀ, ਐਸੇ ਕਠਿਨ ਸਮੇਂ ਵਿੱਚ ਵੀ ਚਿਹਰਾ ਮੁਸਕਰਾਇਆ ਮੇਰੇ ਸਤਿਗੁਰਾਂ ਦਾ, ਕਹਿਣ ਲੱਗੇ, ਲਾਲ ਜੀ ਜਦੋਂ ਮੇਰਾ ਖਾਲਸਾ ਇੱਥੇ ਮਿਲ ਕੇ ਹੋਲਾ ਮਹੱਲਾ ਮਨਾਇਆ ਕਰੇਗਾ ਨਾ, ਉਦੋਂ ਆਪਾਂ ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ ਅਤੇ ਅਸੀਂ ਇੱਥੇ ਆਪਣੇ ਖਾਲਸੇ ਨੂੰ ਦਰਸ਼ਨ ਦੇਣ ਆਇਆ ਕਰਾਂਗੇ। ਇਹ ਵਰਦਾਨ ਦਿੱਤੇ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਸਮੁੱਚਾ ਖਾਲਸਾ ਹੀ ਸ੍ਰੀ ਅਨੰਦਪੁਰ ਸਾਹਿਬ ਮਿਲ ਕੇ ਹੋਲਾ ਮਹੱਲਾ ਮਨਾਉਂਦਾ। ਦਾਸ ਦੀ ਇੱਕ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਪੁਰਾਣੇ ਸਮਿਆਂ ਵਿੱਚ ਗੁਰਸਿੱਖ ਪਿੰਡਾਂ ਤੋਂ ਜਥਿਆਂ ਦੇ ਜਥੇ ਤੁਰ ਕੇ, ਸ਼ਹਿਰਾਂ ਤੋਂ ਜਥਿਆਂ ਦੇ ਜਥੇ ਚੱਲ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ, ਬੜੇ ਸਤਿਕਾਰ ਨਾਲ ਉੱਥੇ ਲੰਗਰ ਲਾਏ ਜਾਂਦੇ, ਸੰਗਤਾਂ ਦੀ ਸੇਵਾ ਵਾਸਤੇ ਦੀਵਾਨ ਸਜਦੇ, ਕਈ ਕਈ ਦਿਨ ਸਾਰਾ ਖਾਲਸਾ ਮਿਲ ਕੇ ਹੋਲੇ ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਹਾਜ਼ਰੀਆਂ ਭਰਿਆ ਕਰਦਾ ਸੀ। ਮਨ ਵਿੱਚ ਇਹ ਸ਼ਰਧਾ ਸੀ, ਵਿਸ਼ਵਾਸ ਸੀ, ਭਾਵਨਾ ਸੀ ਕਿ ਕਲਗੀਧਰ ਪਾਤਸ਼ਾਹ ਜੀ ਦੇ ਇਸ ਖਾਲਸੇ ਵਿੱਚੋਂ ਸਾਨੂੰ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਵੇਗੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਅਸੀਂ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਾਂਗੇ, ਖਾਲਸੇ ਵਿੱਚੋਂ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਾਂਗੇ, ਇਹ ਵਿਸ਼ਵਾਸ ਸੀ ਗੁਰਸਿੱਖਾਂ ਦਾ। ਸੋ ਉਦੋਂ ਬੜੇ ਅਦਬ ਦੇ ਨਾਲ ਜੋੜ ਮੇਲਿਆਂ 'ਤੇ ਹਾਜ਼ਰੀਆਂ ਭਰੀਆਂ ਜਾਂਦੀਆਂ ਸਨ, ਭਾਵੇਂ ਉਦੋਂ ਸਾਡੇ ਕੋਲ ਇਤਨੇ ਸਾਧਨ ਵੀ ਨਹੀਂ ਸਨ, ਇਤਨਾ ਜੀਵਨ ਸੁਖੈਨ ਸ਼ੈਲੀ ਵਿੱਚ ਨਹੀਂ ਸਾਡਾ ਗੁਜ਼ਰਦਾ ਸੀ, ਪਰ ਸਾਡੀ ਭਾਵਨਾ, ਸਾਡੀ ਸ਼ਰਧਾ, ਸਾਡਾ ਵਿਸ਼ਵਾਸ, ਸਾਡਾ ਜਿਹੜਾ ਉਤਸ਼ਾਹ ਸੀ ਉਹ ਆਕਾਸ਼ ਦੀਆਂ ਸਿਖਰਾਂ ਤੱਕ ਪਹੁੰਚਿਆ ਹੋਇਆ ਸੀ। ਅੱਜ ਸਾਨੂੰ ਭਾਵੇਂ ਮਾਇਕੀ ਅਤੇ ਸੁੱਖ ਦੇ ਸਾਧਨ ਆਕਾਸ਼ ਦੀਆਂ ਉਡਾਰੀਆਂ ਤੱਕ ਪ੍ਰਾਪਤ ਹੋ ਗਏ, ਪਰ ਸਾਡੇ ਵਿੱਚੋਂ ਅੱਜ ਸ਼ਰਧਾ, ਵਿਸ਼ਵਾਸ, ਉਤਸ਼ਾਹ, ਗੁਰੂ ਪ੍ਰਤੀ ਚਾਅ, ਉਹ ਸਾਡਾ ਖੰਭ ਲਾ ਕੇ ਉੱਡਦਾ ਜਾ ਰਿਹਾ, ਬੜੀ ਸਾਡੇ ਅੰਦਰ ਦਿਨ ਬ ਦਿਨ ਘਾਟ ਪੈਦਾ ਹੁੰਦੀ ਜਾ ਰਹੀ ਹੈ। ਦਰਸ਼ਨ ਕਰਨ ਜਾਈਦਾ, ਮਸਾਂ ਹੀ ਸਮਾਂ ਹੁੰਦਾ ਅਤੇ ਸੰਗਤਾਂ ਬੜੀ ਜਲਦੀ ਉੱਥੋਂ ਵਾਪਸ ਆ ਜਾਂਦੀਆਂ ਹਨ, ਜਾਂ ਫਿਰ ਥਾਂ ਥਾਂ ਆਪੋ ਆਪਣੇ ਢੰਗਾਂ ਨਾਲ ਸੰਗਤਾਂ ਲੰਗਰ ਵੀ ਲਾਉਂਦੀਆਂ ਅਤੇ ਜੋੜ ਮੇਲਾ ਮਨਾ ਕੇ ਬਹੁਤੀਆਂ ਸੰਗਤਾਂ ਉੱਥੇ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਂਦੀਆਂ। ਲੰਗਰ ਜ਼ਰੂਰ ਲਾਓ, ਥਾਂ ਪੁਰਥਾਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ, ਪਰ ਹੋਲੇ ਮਹੱਲੇ 'ਤੇ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਚਾਹੀਦੀ ਹੈ। ਸਾਡੇ ਮਹਾਨ ਜੋੜ ਮੇਲੇ ਹੈ, ਵਿਸਾਖੀ ਦਾ ਜੋੜ ਮੇਲਾ, ਦੀਵਾਲੀ ਦਾ ਜੋੜ ਮੇਲਾ, ਹੋਲਾ ਮਹੱਲਾ ਹੈ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਭਾ ਦਾ ਜੋੜ ਮੇਲਾ, ਚਮਕੌਰ ਸਾਹਿਬ, ਛੋਟੇ ਸਾਹਿਬ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਦਾ ਸ਼ਹੀਦੀ ਸਭਾ ਜੋੜ ਮੇਲਾ, ਫਤਿਹਗੜ੍ਹ ਸਾਹਿਬ, ਇਹਨਾਂ ਖਾਸ ਜੋੜ ਮੇਲਿਆਂ 'ਤੇ ਸਾਨੂੰ ਬਹੁਤ ਸ਼ਰਧਾ ਨਾਲ, ਔਰ ਉੱਥੇ ਜਾ ਕੇ ਜਿੰਨਾ ਸਮਾਂ ਵੱਧ ਤੋਂ ਵੱਧ ਉੱਥੇ ਰਹਿ ਕੇ ਦਰਸ਼ਨ ਦੀਦਾਰ, ਦੀਵਾਨਾਂ ਦੀ ਹਾਜ਼ਰੀ ਔਰ ਸੰਗਤ ਦੀ ਸੇਵਾ ਦੇ ਵਿੱਚ ਸਾਡਾ ਸਮਾਂ ਗੁਜ਼ਰ ਜਾਏ, ਉਨੀ ਹੀ ਅਸੀਂ ਬਖਸ਼ਿਸ਼ ਦੇ ਪਾਤਰ ਬਣਾਂਗੇ। ਸੋ ਸਾਧ ਸੰਗਤ ਜੀ, ਆਪਾਂ ਹੋਲੇ ਮਹੱਲੇ ਦੇ ਜੋੜ ਮੇਲਿਆਂ 'ਤੇ ਬਹੁਤ ਸ਼ਰਧਾ ਦੇ ਨਾਲ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਮੇਲਿਆਂ ਦਾ ਰੂਪ ਨਹੀਂ ਦੇਣਾ ਸਾਡੇ ਜੋੜ ਮੇਲਿਆਂ ਨੂੰ, ਜਿਵੇਂ ਲੋਕ ਸਰਕਸਾਂ ਵੇਖਣ ਤੁਰਦੇ ਹੈ, ਤਮਾਸ਼ਾ ਵੇਖਦੇ ਆ ਉੱਥੇ, ਅਤੇ ਹੋਰ ਮਨਮਤ ਦੇ ਵਿਵਹਾਰ ਕਰਦੇ ਹੈ, ਇਹਨਾਂ ਤੋਂ ਅਸੀਂ ਸੰਕੋਚ ਰੱਖਣਾ ਹੈ। ਜੋੜ ਮੇਲੇ ਦਾ ਮਤਲਬ ਹੈ ਮਿਲ ਕੇ ਗੁਰੂ ਨਾਲ ਜੁੜਨਾ। ਉਹ ਥਾਂ, ਉਹ ਜਗ੍ਹਾ, ਉਹ ਸੰਗਤ ਦੀ ਮੇਲ ਇਕੱਤਰਤਾ ਜਿੱਥੇ ਗੁਰੂ ਨਾਲ ਜੁੜਿਆ ਜਾਂਦਾ ਹੈ। ਗੁਰੂ ਸਾਹਿਬ ਨਾਲ ਜੁੜਨ ਦਾ ਸਾਧਨ ਹੈ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਨੀ, ਔਰ ਗੁਰੂ ਸਾਹਿਬ ਦੀ ਗੁਰਬਾਣੀ ਨਾਲ ਆਪਣੇ ਮਨ ਨੂੰ, ਆਪਣੀ ਰਸਨਾ ਨੂੰ, ਆਪਣੇ ਸਵਾਸ ਸਵਾਸ ਨੂੰ ਹਮੇਸ਼ਾ ਵਾਸਤੇ ਜੋੜ ਕੇ ਰੱਖਣਾ, ਸੇਵਾ ਵਿੱਚ ਜੁੜਨਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰਨੀਆਂ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਹੈ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹੋਲੇ ਮਹੱਲੇ 'ਤੇ ਸਤਿਗੁਰਾਂ ਦੇ ਦਰਸ਼ਨ ਕਰਨ ਜਾ ਰਹੀਆਂ ਹਨ। ਆਓ ਮਨ ਬਿਰਤੀ ਨੂੰ ਇਕਾਗਰ ਕਰੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਜੋ ਸਾਰੀ ਮਾਨਵਤਾ ਲਈ, ਸਮੁੱਚੇ ਸੰਸਾਰ ਲਈ, ਸਮੁੱਚੇ ਸਿੱਖ ਪੰਥ ਨੂੰ, ਖਾਲਸੇ ਨੂੰ, ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਰੂਪ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਵਿਚਾਰੀਏ ਵੀ ਅਤੇ ਸਰਵਣ ਵੀ ਕਰੀਏ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਤਾਰ ਰਹੇ ਹਨ। ਪਵਿੱਤਰ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ, ਹੋਰ ਬੇਅੰਤ ਸੇਵਾਵਾਂ ਦਾ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰੂ ਜੀ ਦੇ ਅਨੰਨ ਪਿਆਰੇ ਗੁਰਸਿੱਖ ਧੰਨ ਬਾਬਾ ਬੁੱਢਾ ਸਾਹਿਬ ਜੀ ਇੱਕ ਦਿਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਨ ਲੱਗੇ, ਹੇ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿੰਨੀ ਬਰਕਤ, ਜਿੰਨੀ ਸ਼ਕਤੀ, ਜਿੰਨਾ ਵੱਡਾ ਉਹਨਾਂ ਦਾ ਖਜ਼ਾਨਾ, ਸਮੁੰਦਰ ਦੀ ਤਰ੍ਹਾਂ ਉਸ ਖਜ਼ਾਨੇ ਨੂੰ ਜਿਸ ਵਕਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ, ਗੁਰੂ ਘਰ ਦੀਆਂ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ, ਸਾਰੀਆਂ ਬਰਕਤਾਂ ਦਾ ਖਜ਼ਾਨਾ, ਔਰ ਸਾਰੀਆਂ ਰੱਬੀ ਬਰਕਤਾਂ ਗੁਰਤਾ ਗੱਦੀ ਦੇ ਨਾਲ ਹੀ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੱਤੀਆਂ, ਟਿਕਾ ਦਿੱਤੀਆਂ। ਪਰ ਧੰਨ ਗੁਰੂ ਅੰਗਦ ਦੇਵ ਜੀ ਨੇ ਉਸ ਖਜ਼ਾਨੇ ਨੂੰ ਜਿਵੇਂ ਸਮੁੰਦਰ ਨੂੰ ਕੋਈ ਕੁੱਡੇ ਵਿੱਚ ਬੰਦ ਕਰਕੇ ਰੱਖ ਲਵੇ, ਧੰਨ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਰੱਬੀ ਬਰਕਤਾਂ ਨੂੰ ਸਾਰਾ ਜੀਵਨ ਅਜਰ ਜਰ ਕੇ ਆਪਣੇ ਪਾਸ ਸੰਭਾਲ ਕੇ ਰੱਖਿਆ। ਜੇ ਤਪੇ ਨੇ ਸਤਿਗੁਰੂ ਜੀ ਦੀ ਬੇਅਦਬੀ ਕੀਤੀ ਤਾਂ ਵੀ ਸ਼ਾਂਤ ਚਿੱਤ ਰਹੇ, ਜੇ ਤਪੇ ਦੇ ਆਕੇ ਲਾਕੇ ਖਹਿਰਿਆਂ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਨਗਰ ਤੋਂ ਬਾਹਰ ਕੱਢ ਦਿੱਤਾ, ਫਿਰ ਵੀ ਭਾਣਾ ਮਿੱਠਾ ਕਰਕੇ ਮੰਨਿਆ, ਕੋਈ ਸ਼ਕਤੀ, ਕੋਈ ਕਰਾਮਾਤ ਨਹੀਂ ਵਿਖਾਈ, ਕੋਈ ਬਚਨ ਨਹੀਂ ਕੀਤਾ। ਪਰ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਬਰਕਤਾਂ ਨੂੰ ਜਿਵੇਂ ਕੋਈ ਧਨੀ ਸੂਮ ਆਪਣੇ ਧਨ ਨੂੰ ਜੋੜ ਕੇ ਸੰਭਾਲ ਕੇ ਰੱਖਦਾ, ਇਸ ਤਰ੍ਹਾਂ ਉਹਨਾਂ ਬਰਕਤਾਂ ਨੂੰ ਸਾਂਭੀ ਰੱਖਿਆ। ਪਰ ਸਤਿਗੁਰੂ ਜੀ ਆਪ ਜੀ ਦਾ ਸਮਾਂ ਆਇਆ, ਤੁਸੀਂ ਤਾਂ ਇਤਨੀਆਂ ਵੱਡੀਆਂ ਬਰਕਤਾਂ ਲੁਟਾ ਦਿੱਤੀਆਂ ਸੰਗਤਾਂ ਨੂੰ ਇਸ ਖਜ਼ਾਨੇ ਵਿੱਚੋਂ, ਕਿ ਸੱਚੇ ਪਾਤਸ਼ਾਹ ਜੋ ਤੁਹਾਡੇ ਕੋਲੋਂ ਦੁਨੀਆਂ ਦੀ ਦੌਲਤ ਮੰਗਦਾ ਹੈ ਉਸ ਨੂੰ ਧਨ ਦੇ ਖਜ਼ਾਨੇ ਬਖਸ਼ ਦਿੰਦੇ ਹੋ। ਜੇ ਕੋਈ ਦੁਨੀਆਂ ਦੇ ਪਦਾਰਥ, ਦੁੱਧ ਪੁੱਤ ਮੰਗਦਾ, ਉਹਨਾਂ ਨੂੰ ਖੁੱਲ੍ਹੇ ਹੱਥੀਂ ਵੰਡ ਰਹੇ ਹੋ। ਅਤੇ ਜੇ ਮਹਾਰਾਜ ਕੋਈ ਰਿੱਧੀਆਂ ਸਿੱਧੀਆਂ ਮੰਗਦਾ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਵੀ ਬਖਸ਼ੀ ਜਾਂਦੇ ਹੋ। ਜੇ ਕੋਈ ਪਰਮਾਰਥ ਦੀ, ਬ੍ਰਹਮ ਗਿਆਨ ਦੀ, ਗੁਰਸਿੱਖੀ ਦੀ, ਨਾਮ ਸੇਵਾ ਸਿਮਰਨ ਦੀ, ਕਮਾਈ ਦੀਆਂ ਬਰਕਤਾਂ ਮੰਗਦਾ, ਉਹਨਾਂ ਨੂੰ ਵੀ ਬਖਸ਼ੀ ਜਾਂਦੇ ਹੋ। ਸੱਚੇ ਪਾਤਸ਼ਾਹ, ਇਹ ਗੁਰੂ ਕਾ ਖਜ਼ਾਨਾ ਹੈ ਤਾਂ ਅਮੁੱਕ ਹੈ, ਪਰ ਇੰਨਾ ਖੁੱਲ੍ਹਾ ਵਰਤਾਉਣ ਕਰਕੇ ਇਸ ਵਿੱਚ ਕੋਈ ਕਮੀ ਘਾਟ ਨਾ ਆ ਜਾਏ। ਤਾਂ ਉਸ ਵਕਤ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਉਚਾਰਨ ਕੀਤੇ ਸਨ, ਧਨਾਸਰੀ ਰਾਗ ਅੰਦਰ ਸਤਿਗੁਰੂ ਜੀ ਸ਼੍ਰੀ ਮੁਖਵਾਕ ਉਚਾਰਨ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ।
ਧਨਾਸਰੀ ਰਾਗਣੀ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਹੇ ਬਨਾਵੇ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਗੁਰ ਸ਼ਬਦ ਉਚਾਰਨ ਕਰ ਰਹੇ ਹਨ। ਦੂਸਰੇ ਘਰ ਸੁਰਤਾਲ ਦੇ ਅੰਦਰ ਇਹ ਸ਼ਬਦ ਦਾ ਕੀਰਤਨ ਦੁਆਰਾ ਗਾਇਨ ਕਰਨ ਦੀ ਆਗਿਆ ਹੈ। ਚੌਪਦੇ ਤੋਂ ਭਾਵ ਚੌਂ ਚੌਂ ਪੌੜੀਆਂ ਵਾਲੇ ਇਹ ਸ਼ਬਦ ਸਤਿਗੁਰਾਂ ਨੇ ਇੱਥੇ ਉਚਾਰਨ ਕੀਤੇ ਹੈ। ਇਸੇ ਤਰ੍ਹਾਂ ਚੌਪਦੇ ਦਾ ਭਾਵ ਹੇ ਗੁਰਸਿੱਖ, ਇਹਨਾਂ ਪੌੜੀਆਂ, ਇਹਨਾਂ ਸ਼ਬਦਾਂ ਨੂੰ, ਇਹਨਾਂ ਪਦਾਂ ਨੂੰ, ਦੋ ਸ਼ਬਦਾਂ ਦੇ ਸੁਮੇਲ ਨੂੰ ਪਦ ਕਿਹਾ ਜਾਂਦਾ ਹੈ। ਇਸ ਕਰਕੇ ਤਿੰਨ ਸ਼ਬਦਾਂ ਦੇ ਮੇਲ ਨੂੰ ਸ਼ਬਦ ਕਿਹਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਚਾਰ ਪਦਿਆਂ ਵਾਲਾ, ਜਿੱਥੇ ਸ਼ਬਦ ਚੌਂ ਪੌੜੀਆਂ ਵਾਲਾ ਉਚਾਰਨ ਕਰਦੇ ਆ, ਉੱਥੇ ਹੇ ਗੁਰਸਿੱਖ ਇਸ ਗੁਰਬਾਣੀ ਦੇ ਸ਼ਬਦ ਨੂੰ, ਇਹਨਾਂ ਪਦਾਂ ਨੂੰ, ਭਾਵ ਇੱਕ ਇੱਕ ਅੱਖਰ ਨੂੰ ਜਦੋਂ ਸ਼ਰਧਾ ਭਾਵਨਾ ਦੇ ਨਾਲ ਤੂੰ ਉਚਾਰਨ ਕਰੇਗਾ, ਭਾਵਨਾ ਨਾਲ ਇਸ ਬਾਣੀ ਦਾ ਜਾਪ ਔਰ ਪਾਠ ਕਰੇਗਾ, ਤਾਂ ਫਿਰ ਤੇਰੇ ਮਨ ਵਿੱਚ ਗੁਰੂ ਦੇ ਮਿਲਾਪ ਦਾ ਚੌਕ ਹੀ ਚਾਅ ਪੈਦਾ ਹੋਵੇਗਾ। ਬਿਨਾਂ ਚਾਅ ਤੋਂ ਸੇਵਾ ਨਹੀਂ ਹੁੰਦੀ, ਬਿਨਾਂ ਚਾਹ ਤੋਂ ਗੁਰਬਾਣੀ ਦਾ ਪਾਠ ਨਹੀਂ ਹੁੰਦਾ, ਬਿਨਾਂ ਚਾਹ ਤੋਂ ਨਿਤਨੇਮ ਨਹੀਂ ਹੁੰਦਾ, ਅਤੇ ਬਿਨਾਂ ਚਾਹ ਤੋਂ ਸਾਧ ਸੰਗਤ ਦੀ ਸਤਸੰਗਤ ਨਹੀਂ ਹੋ ਸਕਦੀ। ਚਾਹ ਹੋਣਾ ਬੜਾ ਜ਼ਰੂਰੀ ਹੈ। ਪ੍ਰੇਮ ਸ਼ਰਧਾ ਭਾਵਨਾ ਜਿੱਥੇ ਜ਼ਰੂਰੀ ਹੈ, ਉੱਥੇ ਮਨ ਵਿੱਚ ਚਾਹ ਵੀ ਹੋਵੇ, ਉਤਸ਼ਾਹ ਵੀ ਹੋਵੇ। ਇਸ ਕਰਕੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਨ ਵਿੱਚ ਗੁਰਸਿੱਖ ਦੇ ਚਾਅ ਪੈਦਾ ਹੋਇਆ ਤਾਂ ਗੁਰਸਿੱਖ ਨੇ ਆ ਕੇ ਆਪਣੇ ਸਤਿਗੁਰੂ ਦੇ ਸਿਫਤ ਸਲਾਹ ਵਾਲੇ ਬਚਨ ਸੰਗਤ ਵਿੱਚ ਬੈਠ ਕੇ ਕੀਰਤਨ ਰਾਹੀਂ ਸਰਵਣ ਕੀਤੇ। ਕੀਰਤਨ ਸੁਣੋਗੇ, ਮਨ ਵਿੱਚ ਚਾਅ ਪੈਦਾ ਹੋਏਗਾ। ਕਥਾ ਸੁਣੋਗੇ ਤਾਂ ਮਨ ਵਿੱਚ ਧੀਰਜ ਔਰ ਸ਼ਾਂਤੀ ਅਤੇ ਬਾਣੀ ਦਾ ਰਸ ਪੈਦਾ ਹੁੰਦਾ ਹੈ। ਨਾਮ ਜਪੋਗੇ, ਸਿਮਰਨ ਕਰੋਗੇ, ਬਾਣੀ ਪੜ੍ਹੋਗੇ, ਹਿਰਦੇ ਵਿੱਚ ਸ਼ਾਂਤੀ ਆਏਗੀ। ਇਸ ਲਈ ਭਾਈ ਇਸ ਬਾਣੀ ਦੇ ਅਭਿਆਸ ਕਰਨ ਵਾਲਿਆਂ ਨੂੰ, ਇਸ ਬਾਣੀ ਦੀ ਵਿਚਾਰ ਕਰਨ ਵਾਲਿਆਂ ਨੂੰ ਚਾਹ ਵਾਲੀ ਜਿਹੜੀ ਪਦ ਪਦਵੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਮਨ ਵਿੱਚ ਚਾਹ ਪੈਦਾ ਹੋ ਜਾਂਦਾ ਹੈ। ਕੋਈ ਦੁਨੀਆਂ ਦਾ ਕੰਮ ਕਰੀਏ, ਜੇ ਚਾਹ ਨਾ ਮਨ ਵਿੱਚ ਹੋਵੇ ਤਾਂ ਸਾਧ ਸੰਗਤ ਜੀ ਉਹ ਕੰਮ ਸਹੀ ਪੂਰਾ ਖਰਾ ਨਹੀਂ ਕਦੇ ਉਤਰਦਾ। ਚਾਹ ਹੋਵੇ ਕਿਸੇ ਵੀ ਕਾਰਜ ਨੂੰ ਕਰਨ ਦਾ, ਉਸ ਕੰਮ ਨੂੰ ਸਿਆਣੇ ਪੁਰਸ਼, ਦਾਨੇ ਪੁਰਸ਼ ਕਹਿੰਦੇ ਚਾਰ ਚੰਨ ਲੱਗ ਜਾਂਦੇ ਹੈ। ਇਸ ਲਈ ਗੁਰਬਾਣੀ ਲਈ, ਸਤਸੰਗਤ ਲਈ, ਸੇਵਾ ਸਿਮਰਨ ਲਈ ਚਾਹ ਹੋਣਾ ਸਭ ਤੋਂ ਜ਼ਰੂਰੀ ਹੈ। ਪਹਿਲੀ ਮੰਜ਼ਿਲ ਚਾਹ ਹੀ ਹੈ ਸਾਧ ਸੰਗਤ ਜੀ, ਮਨ ਵਿੱਚ ਜੇ ਪੈਦਾ ਹੋ ਜਾਏ ਗੁਰੂ ਸਾਹਿਬ ਦੀ ਕਿਰਪਾ ਨਾਲ। ਇਸ ਕਰਕੇ ਮਨ ਵਿੱਚ ਚੌ ਪੈਦਾ ਹੋ ਜਾਂਦਾ ਜਿਹੜਾ ਇਸ ਬਾਣੀ ਦੇ ਸ਼ਬਦਾਂ ਦਾ ਜਾਪ, ਅਭਿਆਸ, ਪਾਠ ਅਤੇ ਵਿਚਾਰ ਕਰਦਾ ਹੈ। ਹੁਣ ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਸਤਚਿਤ ਆਨੰਦ ਜੋ ਪਰਿਪੂਰਨ ਕੌਣ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਇਹ ਉਸ ਵਾਹਿਗੁਰੂ ਦੇ ਸ਼ੁਭ ਲੱਛਣਾਂ ਦਾ ਕਥਨ ਕੀਤਾ ਗਿਆ ਹੈ, ਜਾਂ ਇਉਂ ਕਹਿ ਲਓ ਕਿ ਉਹਦੇ ਸਰੂਪ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਐਸਾ ਵਾਹਿਗੁਰੂ ਪਰਮੇਸ਼ਰ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਮਿਲਦਾ ਹੈ।
ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ।
ਹੇ ਭਾਈ ਬੁੱਢਾ ਜੀ, ਇਹ ਜਿਹੜਾ ਗੁਰੂ ਘਰ ਦੇ ਅੰਦਰ ਗੁਰੂ ਦੀਆਂ ਬਰਕਤਾਂ ਦਾ ਧਨ ਹੈ, ਨਾਮ ਰੂਪ ਧਨ ਹੈ, ਗੁਰੂ ਦੀਆਂ ਦਾਤਾਂ ਦਾ ਜਿਹੜਾ ਧਨ ਹੈ, ਇਹ ਜਿਹੜਾ ਗੁਰੂ ਦਾ ਖਜ਼ਾਨਾ ਹੈ, ਖੁੱਟ ਨਾਮ ਮੁੱਕਣ ਦਾ ਹੈ, ਇਹ ਕਦੇ ਮੁੱਕਦਾ ਨਹੀਂ, ਮੁੱਕਣ ਤੋਂ ਰਹਿਤ ਹੈ, ਨਾ ਹੀ ਇਹ ਕਦੇ ਘਟਦਾ ਹੈ। ਦੁਨੀਆਂ ਦੇ ਅੰਦਰ ਲੋਕਾਂ ਦੇ ਕਈ ਵਾਰੀ ਖਜ਼ਾਨੇ ਜਮ੍ਹਾਂ ਹੋ ਜਾਂਦੇ ਹੈ, ਕਈ ਵਾਰੀ ਮੁੱਕ ਜਾਂਦੇ ਹੈ। ਸਰਕਾਰਾਂ ਦੇ ਖਜ਼ਾਨੇ ਕਈ ਵਾਰੀ ਖਾਲੀ ਹੋ ਜਾਂਦੇ ਹੈ, ਦੁਨੀਆਂ ਵਿੱਚ ਸਾਧ ਸੰਗਤ ਜੀ ਕੰਗਾਲੀ ਪਸਰ ਜਾਂਦੀ ਹੈ, ਪਰ ਗੁਰੂ ਦੇ ਦਰ ਦਾ ਜਿਹੜਾ ਖਜ਼ਾਨਾ ਹੈ, ਇਹ ਧਨ ਕਿਹੜਾ? ਨਾਮ ਰੂਪ ਧਨ। ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉਂ ਫਕੀਰ, ਜਿਨ ਕਹਿ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਦੁਨਿਆਵੀ ਧਨ ਇਕੱਲਾ ਹੈ, ਨਾਮ ਰੂਪ ਧਨ ਨੇ ਜਿਨ੍ਹਾਂ ਦੇ ਪਾਸ, ਉਹਨਾਂ ਨੂੰ ਤਾਂ ਦੁਨੀਆਂ ਦੇ ਕੰਗਾਲ ਮੰਨਿਆ ਸਤਿਗੁਰਾਂ ਨੇ, ਉਹਨਾਂ ਨਾਲੋਂ ਵੱਡਾ ਕੰਗਾਲ ਕੋਈ ਨਹੀਂ। ਪਰ ਜਿਨ੍ਹਾਂ ਕੋਲੇ ਗੁਰੂ ਦੇ ਗੁਣ ਹੈ, ਨਾਮ ਰੂਪ ਧਨ ਜਿਨ੍ਹਾਂ ਦੇ ਪਾਸ ਹੈ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ, ਉਹ ਅਸਲ ਸ਼ਾਹੂਕਾਰ ਹਨ ਜਿਨ੍ਹਾਂ ਦੇ ਪੱਲੇ ਵਿੱਚ ਨਾਮ ਰੂਪ ਧਨ ਹੈ। ਭਾਈ ਹੇਮਾ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਅਨੰਨ ਪਿਆਰੇ ਗੁਰਸਿੱਖ ਹੋਏ। ਖਾਨ ਛਾਪੜੀ ਸਾਹਿਬ ਨਗਰ ਹੈ, ਸਤਿਗੁਰੂ ਜੀ ਦਾ ਅਸਥਾਨ ਹੈ। ਜਦੋਂ ਉਹਨਾਂ ਪਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੁਝ ਸਮੇਂ ਲਈ ਤਾਰਨ ਵਾਸਤੇ, ਨਿਹਾਲ ਕਰਨ ਵਾਸਤੇ ਗਏ, ਬੜੀ ਉਹਨਾਂ ਦੀ ਗਰੀਬੀ ਦੀ ਹਾਲਤ ਹੈ, ਟੁੱਟੀ ਹੋਈ ਛੱਪਰੀ ਹੈ, ਪਾਟੀ ਭੂਰੀ ਉੱਤੇ ਲਈ ਹੋਈ ਹੈ, ਖਾਣ ਵਾਸਤੇ ਕੋਈ ਸਾਧ ਸੰਗਤ ਜੀ ਅੰਨ ਆਦਿਕ ਵੀ ਕੋਲ ਨਹੀਂ, ਪਰ ਨਾਮ ਰੂਪ ਧੰਨ ਕਰਕੇ ਮਾਲੋ ਮਾਲ ਹਨ। ਨਾਮ ਰੂਪ ਧੰਨ ਉਹਨਾਂ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਨਾਮ ਰੂਪ ਧੰਨ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਲਵਾ ਲਵ ਭਰਿਆ ਹੋਇਆ ਹੈ। ਉਹਨਾਂ ਦੀ ਅਵਸਥਾ ਨੂੰ ਵੇਖ ਕੇ ਸਤਿਗੁਰੂ ਜੀ ਨੇ ਇਹ ਪੌੜੀ ਉਚਾਰੀ ਸੀ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾਇਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਨ੍ਹਾਂ ਦਾ ਮਨ ਨਾਮ ਵਿੱਚ ਭਿੱਜ ਗਿਆ, ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹੈ। ਅਤੇ ਜੇ ਕੋਈ ਦੁਨੀਆਂ ਦਾ ਰਾਜਾ ਬਣ ਜਾਏ, ਜਿਹੜਾ ਸਾਰੀ ਸ੍ਰਿਸ਼ਟੀ 'ਤੇ ਰਾਜ ਕਰਨ ਦਾ ਜਿਹਨੂੰ ਹੁਕਮ ਹਾਸਲ ਹੋਵੇ, ਜਿਹਦੀ ਆਗਿਆ ਚੱਲਦੀ ਹੋਵੇ ਸੰਸਾਰ ਵਿੱਚ, ਮੰਨ ਲਓ ਕਿ ਕੋਈ ਦੁਨੀਆਂ ਦਾ ਰਾਜਾ ਹੈ, ਉਸ ਬਾਬਤ ਤਾਂ ਸਤਿਗੁਰੂ ਜੀ ਨੇ ਕਿਹਾ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ। ਹਰ ਕਾ ਨਾਮ ਜਪਤ ਹੋਏ ਸੁਖੀਆ, ਨਾਮ ਜਪਣ ਵਾਲਾ ਹੀ ਸੁਖੀ ਹੈ, ਸ਼ਾਂਤ ਹੈ, ਉਹਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਹੋਇਆ ਹੈ। ਇਸ ਕਰਕੇ ਇਹ ਜਿਹੜਾ ਨਾਮ ਰੂਪ ਧਨ ਹੈ, ਇਹ ਅਖੁੱਟ ਮੁੱਕਣ ਵਾਲਾ ਨਹੀਂ, ਨਾ ਹੀ ਇਹ ਕਦੇ ਵਾਸਤੇ ਘਟਦਾ ਹੈ, ਅਤੇ ਨਾ ਜਾਏ ਨਾ ਹੀ ਕਿਤੇ ਚੱਲ ਕੇ ਜਾਂਦਾ। ਜਿਵੇਂ ਆਮ ਦਾਨੇ ਪੁਰਸ਼ ਕਹਿ ਦਿੰਦੇ ਆ ਵੀ ਇਹਦੇ ਕੋਲ ਦੌਲਤ ਆਈ ਪਰ ਇਹਦੇ ਕੋਲੋਂ ਚਲੀ ਗਈ, ਇਹਦੇ ਪਾਸ ਨਹੀਂ ਰੁਕੀ, ਇਹਦੇ ਕੋਲ ਠਹਿਰ ਨਹੀਂ ਸਕੀ, ਇਹ ਖਾਲੀ ਦਾ ਖਾਲੀ ਰਹਿ ਗਿਆ। ਪਰ ਨਾਮ ਰੂਪ ਧਨ ਜਿਨ੍ਹਾਂ ਦੇ ਕੋਲੇ ਨਾਮ ਰੂਪ ਧਨ ਦਾ ਖਜ਼ਾਨਾ, ਨਾ ਤਾਂ ਮੁੱਕਦਾ ਹੈ ਨਾ ਹੀ ਘਟਦਾ ਹੈ, ਅਤੇ ਨਾ ਹੀ ਉਹਨਾਂ ਕੋਲੋਂ ਚੱਲ ਕੇ ਕਿਤੇ ਹੋਰ ਜਾਂਦਾ ਹੈ। ਇਸ ਨਾਮ ਰੂਪ ਧਨ ਦੇ ਖਜ਼ਾਨੇ ਦੀਆਂ ਬਰਕਤਾਂ ਜਿਨ੍ਹਾਂ ਦੇ ਪਾਸ ਹਨ, ਉਹਨਾਂ ਬਾਬਤ ਤਾਂ ਹਜ਼ੂਰ ਦਾ ਫੁਰਮਾਨ ਹੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਨਾਮ ਰੂਪ ਧਨ ਜਿਨ੍ਹਾਂ ਦੇ ਪਾਸ ਹੈ, ਉਹਨਾਂ ਦੇ ਕੋਲ ਸਦਾ ਹੀ ਨਾਮ ਰੂਪ ਧਨ ਦੇ ਖਜ਼ਾਨੇ ਭਰੇ ਰਹਿੰਦੇ ਹਨ। ਇਸ ਕਰਕੇ ਇਹ ਕਿਤੇ ਚੱਲ ਕੇ ਵੀ ਨਹੀਂ ਜਾਂਦਾ, ਸਦਾ ਹੀ ਨਾਮ ਦੇ ਧਨੀਆਂ ਦੇ ਕੋਲ ਨਾਮ ਰੂਪ ਧਨ ਦਾ ਖਜ਼ਾਨਾ ਭਰਿਆ ਹੀ ਰਹਿੰਦਾ ਹੈ।
ਪੂਰੇ ਸਤਿਗੁਰ ਦੀਆ ਦਿਖਾਏ,
ਪਰ ਇਹ ਨਾਮ ਦਾ ਖਜ਼ਾਨਾ ਕੌਣ ਦਿਖਾ ਸਕਦਾ ਹੈ? ਪਹਿਲਾਂ ਖਜ਼ਾਨਾ ਦਿਖਾਉਣਾ, ਫਿਰ ਖਜ਼ਾਨਾ ਲੈਣਾ, ਪਹਿਲਾਂ ਜਾਂ ਕਹਿ ਲਓ ਲੱਭ ਕੇ ਵੇਖਣਾ, ਫਿਰ ਉਹਨੂੰ ਪ੍ਰਾਪਤ ਕਰਨਾ, ਇਹ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਸਾਨੂੰ ਨਾਮ ਦਾ ਖਜ਼ਾਨਾ ਦਿਖਾ ਦਿੱਤਾ। ਆਪਣੇ ਸਰੂਪ ਵਿੱਚੋਂ। ਇਸੇ ਹੀ ਤਰ੍ਹਾਂ ਪੂਰੇ ਸਤਿਗੁਰੂ ਇਹ ਨਾਮ ਦੇ ਖਜ਼ਾਨੇ ਨੂੰ ਪ੍ਰਤੱਖ ਦਿਖਾ ਵੀ ਦਿੰਦੇ ਹੈ। ਪ੍ਰਤੱਖ ਦਿਖਾਉਣਾ ਕਿ ਸਾਹਮਣੇ ਦ੍ਰਿਸ਼ਟੀਗੋਚਰ ਕਰਾ ਦੇਣਾ। ਸਤ ਸੰਗਤ ਜੀ, ਸਾਡੀ ਬੜੀ ਵੱਡੀ ਇਹ ਭੁੱਲ ਹੈ, ਅਸੀਂ ਗੁਰਸਿੱਖ ਹੋ ਕੇ ਹੋਰ ਮਨਮਤ ਵਾਲਿਆਂ ਦੇ ਦਰਾਂ 'ਤੇ ਜਾ ਕੇ ਤੁਰੇ ਫਿਰਦੇ ਹਾਂ। ਸਾਨੂੰ ਜੀ ਨਾਮ ਦੇ ਦਿਓ, ਸਾਨੂੰ ਨਾਮ ਦਾ ਖਜ਼ਾਨਾ ਬਖਸ਼ ਦਿਓ, ਕਿੱਡੀ ਵੱਡੀ ਸਾਡੀ ਅਗਿਆਨਤਾ ਅਤੇ ਭੁੱਲ ਹੈ। ਸਤਿਗੁਰੂ ਜੀ ਨੇ ਸਾਡੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੱਗਰ ਜਿੰਨੀ ਸੰਪੂਰਨ ਗੁਰਬਾਣੀ ਹੈ, ਇਹ ਨਾਮ ਦਾ ਖਜ਼ਾਨਾ ਹੈ। ਇਹ ਪ੍ਰਤੱਖ ਦਿਖਾਇਆ ਸਾਡੇ ਸਾਹਮਣੇ, ਸਾਡੀ ਦ੍ਰਿਸ਼ਟੀ ਗੋਚਰ ਕਰ ਦਿੱਤਾ ਸਤਿਗੁਰਾਂ ਨੇ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਵੀ ਤਖ਼ਤ ਬਖਸ਼ ਦਿੱਤਾ, ਔਰ ਲੜ ਵੀ ਸਾਨੂੰ ਨਾਮ ਦੇ ਖਜ਼ਾਨੇ ਦੇ ਲਾ ਦਿੱਤਾ ਹਮੇਸ਼ਾ ਲਈ। ਧੰਨ ਕਹੋ ਗੁਰ ਅਰਜਨ ਕਹੋ, ਜੇ ਨਾਮ ਕੋ ਖੋਲ ਦਿਖਾਇਓ ਖਜ਼ਾਨਾ। ਧੰਨ ਕਹੀਏ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਖੋਲ੍ਹ ਕੇ ਸਾਡੇ ਦ੍ਰਿਸ਼ਟੀਗੋਚਰ ਕਰਾ ਦਿੱਤਾ ਹੈ। ਇਸ ਕਰਕੇ ਇਹ ਪੂਰੇ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ ਨਾਮ ਦਾ ਖਜ਼ਾਨਾ ਸਾਹਮਣੇ ਪ੍ਰਤੱਖ ਦਿਖਾ ਦਿੱਤਾ ਹੈ।
ਆਪਣੇ ਸਤਿਗੁਰ ਕਹੋ ਸਦ ਬਲ ਜਾਈ।
ਗੁਰਸਿੱਖੋ, ਆਪਣੇ ਸਤਿਗੁਰਾਂ ਤੋਂ ਇੱਕ ਵੇਰੀ ਨਹੀਂ, ਦੋ ਵੇਰੀ ਨਹੀਂ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਸੈਂਕੜੇ ਵਾਰੀ ਦਿਨ ਵਿੱਚ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਈਏ। ਬਲਿਹਾਰ ਕੀ ਕੁਰਬਾਨ ਹੋਣਾ, ਕੁਰਬਾਨ ਜਾਣਾ ਵਾਰ ਵਾਰ, ਜਿਨ੍ਹਾਂ ਸਤਿਗੁਰਾਂ ਨੇ ਸਾਡੇ ਉੱਤੇ ਐਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਹਨ, ਐਡੀਆਂ ਵੱਡੀਆਂ ਰਹਿਮਤਾਂ ਕੀਤੀਆਂ ਹਨ ਸਾਡੇ ਉੱਤੇ, ਇੰਨੇ ਵੱਡੇ ਵੱਡੇ ਪਰ ਉਪਕਾਰ ਕੀਤੇ ਆ ਸਾਧ ਸੰਗਤ ਜੀ। ਉਹਨਾਂ ਸਤਿਗੁਰਾਂ ਤੋਂ ਸਦਾ ਮਨ ਕਰਕੇ, ਸਦਾ ਬਾਣੀ ਕਰਕੇ, ਸਦਾ ਤਨ ਕਰਕੇ ਮਨ ਵਿੱਚ ਸ਼ੁਕਰਾਨਾ ਕਰਨਾ, ਰਸਨਾ ਦੁਆਰਾ ਸਿਫਤ ਸਲਾਹ ਕਰਨੀ, ਤਨ ਕੁਆਰ ਕੇ ਸੇਵਾ ਕਰਨੀ, ਮਨ ਦੇ ਵਿੱਚ ਮੰਨਣ ਕਰਨਾ ਨਾਮ ਦਾ, ਰਸਨਾ ਨਾਲ ਜਪਣਾ, ਤਨ ਕਰਕੇ ਸੇਵਾ ਕਰਨੀ, ਇਹੀ ਗੁਰੂ ਦੇ ਉੱਤੋਂ ਦੀ ਬਲਿਹਾਰ ਜਾਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸੇਵਾ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਕੁਰਬਾਨ ਹੋ ਗਏ। ਧੰਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਧੰਨ ਗੁਰੂ ਅਮਰਦਾਸ ਜੀ ਕੁਰਬਾਨ ਹੋ ਗਏ। ਸਾਰਾ ਦਿਨ ਸੇਵਾ ਕਰਨੀ, 84 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ, ਗੁਰੂ ਦੇ ਉੱਤੋਂ ਕੁਰਬਾਨ। ਆਪਾਂ ਕਹਿੰਦੇ ਹਾਂ ਫਲਾਣੇ ਮਨੁੱਖ ਨੇ ਫਲਾਣੇ ਵਿਅਕਤੀ ਲਈ ਕੁਰਬਾਨੀ ਦੇ ਦਿੱਤੀ, ਸਰੀਰ ਵੀ ਨਿਸ਼ਾਵਰ ਕਰ ਦਿੱਤਾ, ਭਾਵ ਗੁਰੂ ਦੀ ਤਰਫ ਆਪਣਾ ਮਨ ਵੀ ਔਰ ਆਪਣਾ ਤਨ ਵੀ ਲਾ ਦੇਣਾ, ਗੁਰੂ ਦੇ ਹੁਕਮਾਂ ਦੇ ਉੱਤੇ ਫੁੱਲ ਚੜ੍ਹਾ ਦੇਣੇ, ਗੁਰੂ ਦੇ ਹੁਕਮਾਂ ਦੇ ਉੱਤੋਂ ਦੀ ਕੁਰਬਾਨ ਕੀ, ਸਮਰਪਿਤ ਹੋ ਜਾਣਾ ਗੁਰੂ ਦੇ ਹੁਕਮਾਂ ਨੂੰ। ਇਸ ਕਰਕੇ ਆਪਾਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਅਤੇ ਬਲਿਹਾਰ ਜਾਈਏ। ਅਨੇਕਾਂ ਵਾਰੀ ਜਿਨ੍ਹਾਂ ਨੇ ਸਾਡੇ ਉੱਤੇ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਮਨੁੱਖਾਂ ਦੇ ਮਿਲੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ, ਪਰ ਸਾਧਨ ਕੀ ਹੈ, ਸਾਧਨ ਗੁਰਬਾਣੀ ਦੇ ਨਾਲ ਜੁੜਨਾ, ਸੇਵਾ ਸਿਮਰਨ ਨਾਲ ਜੁੜਨਾ। ਇਸ ਕਰਕੇ ਆਪਣੇ ਸਤਿਗੁਰਾਂ ਤੋਂ ਭਾਈ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਈਏ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਇਹ ਨਾਮ ਦਾ ਖਜ਼ਾਨਾ ਦਿਖਾ ਤਾਂ ਦਿੱਤਾ, ਪਰ ਇਹ ਮਨ ਵਿੱਚ ਕਿਵੇਂ ਵਸੇ, ਪ੍ਰਤੱਖ ਕਿਵੇਂ, ਪ੍ਰਤੱਖ ਤਾਂ ਹੋ ਗਿਆ, ਵਸੇ ਕਿਵੇਂ, ਜੁੜੇ ਕਿਵੇਂ ਮਨ, ਤਾਂ ਸਤਿਗੁਰੂ ਜੀ ਉੱਤਰ ਦਿੰਦੇ ਆ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਹਰੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ, ਮਨ ਵਿੱਚ ਇਉਂ ਕਹਿ ਲਓ ਟਿਕ ਗਿਆ। ਇਉਂ ਭਾਈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ, ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇੱਥੇ ਸੰਤ ਸ਼ਬਦ ਸਤਿਗੁਰੂ ਜੀ ਦੇ ਪ੍ਰਤੀ ਵਰਤਿਆ ਗਿਆ ਹੈ। ਜਦੋਂ ਗੁਰੂ ਸਾਹਿਬ ਗਿਆਨ ਦਾ ਅੰਜਨ ਸੁਰਮਾ ਦੇ ਦਿੰਦੇ ਹੈ, ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰ ਕਿਰਪਾ ਤੇ ਸੰਤ ਭੇਟਿਆ, ਜਿਨ੍ਹਾਂ ਨੂੰ ਹਰੀ ਦੀ ਕਿਰਪਾ ਦੀ ਲੋੜ ਹੈ ਨਾ ਕਿ ਮਿਲੇ, ਉਹ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਮਨ ਵਿੱਚ ਨਾਮ ਦਾ ਪ੍ਰਕਾਸ਼ ਹੋ ਆਉਂਦਾ ਹੈ, ਨਾਮ ਮਨ ਵਿੱਚ ਵਸ ਜਾਂਦਾ ਹੈ। ਵਸੇ ਹੋਏ ਨਾਮ ਦੀ ਨਿਸ਼ਾਨੀ ਕੀ ਹੈ? ਇਸ ਦਾ ਉੱਤਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਨੂੰ ਦੇ ਦਿੱਤਾ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਗੁਰਸਿੱਖ ਇਸ ਸੰਤ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ, ਉਹਦਾ ਇੱਕ ਵੀ ਸਵਾਸ ਨਾਮ ਤੋਂ ਬਿਨਾਂ ਸੰਗਤ ਦੀ ਬਿਰਥਾ ਨਹੀਂ ਜਾਂਦਾ, ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਅੰਤਕਰਨ ਵਿੱਚ ਨਾਮ ਵਸ ਗਿਆ ਹੈ। ਪਰ ਇਹ ਵਸਦਾ ਕਦੋਂ ਹੈ? ਜਦੋਂ ਗੁਰੂ ਸਾਹਿਬ ਜੀ ਦੀ ਪੂਰੀ ਕਿਰਪਾ ਹੋ ਜਾਏ। ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅਖੈ ਮੰਤਰ ਹੈ, ਨਾਸ ਤੋਂ ਰਹਿਤ ਹੈ, ਵਾਹਿਗੁਰੂ ਗੁਰਮੰਤਰ ਹੈ, ਮੂਲ ਮੰਤਰ ਹੈ, ਨਾਮ ਹੈ, ਗੁਰਬਾਣੀ ਹੈ। ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਸਾਧ ਸੰਗਤ ਜੀ, ਉਹ ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹੈ। ਇਸ ਕਰਕੇ ਗੁਰੂ ਦੀ ਕਿਰਪਾ ਜਿਨ੍ਹਾਂ 'ਤੇ ਹੋ ਗਈ, ਉਹਨਾਂ ਦੇ ਹਿਰਦੇ ਵਿੱਚ, ਮਨ ਵਿੱਚ ਇਹ ਨਾਮ ਵਸ ਜਾਂਦਾ ਹੈ।
ਸੇ ਧਨਵੰਤ ਹਰ ਨਾਮ ਲਿਵ ਲਾਏ।
ਧਨਵੰਤ ਬਈ ਫਲਾਨਾ ਪੁਰਸ਼ ਬੜਾ ਧਨੀ ਹੈ, ਧਨੀ ਤੋਂ ਭਾਵ ਸ਼ਾਹੂਕਾਰ ਹੈ, ਜਿਹਦੇ ਕੋਲ ਧਨ ਹੈ। ਇਉਂ ਸੇ ਉਹ ਸ਼ਾਹੂਕਾਰਾਂ ਦੇ ਵੀ ਸ਼ਾਹੂਕਾਰ ਹਨ, ਜਿਨ੍ਹਾਂ ਦੀ ਵਾਹਿਗੁਰੂ ਦੇ ਨਾਮ ਨਾਲ ਲਿਵ ਲੱਗ ਗਈ ਹੈ, ਸੁਰਤ ਜੁੜ ਗਈ ਹੈ, ਅੱਠੇ ਪੈਰ ਜਿਨ੍ਹਾਂ ਦੀ ਲਿਵ ਨਾਮ ਨਾਲ, ਪਰਮੇਸ਼ਰ ਦੇ ਹਰੀ ਦੇ ਨਾਮ ਨਾਲ ਲੱਗੀ ਹੋਈ ਹੈ, ਉਹ ਸਭ ਤੋਂ ਵੱਡੇ ਅਸਲ ਧਨੀ, ਅਸਲ ਸ਼ਾਹੂਕਾਰ ਹਨ।
ਗੁਰ ਪੂਰਾ ਹਰ ਧਨ ਪ੍ਰਗਾਸਿਆ।
ਇਹ ਪੂਰਾ ਪੂਰੇ ਸਤਿਗੁਰਾਂ ਨੇ ਨਾਮ ਰੂਪ ਧਨ ਪ੍ਰਗਾਸਿਆ, ਪ੍ਰਤੱਖ ਕਲਯੁਗ ਦੇ ਵਿੱਚ ਪ੍ਰਗਟ ਕਰ ਦਿੱਤਾ ਸਾਰਿਆਂ ਦੇ ਸਾਹਮਣੇ। ਢੋਲ ਦੇ ਡੱਗੇ ਤੇ ਸਤਿਗੁਰੂ ਜੀ ਨੇ ਲਾ ਕੇ, ਜਾਂ ਇਉਂ ਕਹਿ ਲਓ ਨਗਾਰੇ ਤੇ ਚੋਬ ਲਾ ਕੇ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਨਾਮ ਕੀ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਲੁਕੋ ਕੇ ਨਹੀਂ ਰੱਖਿਆ, ਜਾਂ ਸੇਵਕਾਂ ਦੇ ਵਿੱਚ ਕੋਈ ਭੁਲੇਖਾ ਨਹੀਂ ਖੜਾ ਕੀਤਾ ਕਿ ਨਾਮ ਤੁਹਾਨੂੰ ਕੰਨ ਵਿੱਚ ਦਿਆਂਗੇ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਇਹੋ ਜਿਹਾ ਕੋਈ ਦਿਖਾਵਾ ਜਾਂ ਪਖੰਡ ਨਹੀਂ ਕੀਤਾ। ਸਾਰੇ ਸੰਸਾਰ ਵਿੱਚ ਪ੍ਰਸਿੱਧ ਸਤਿਗੁਰੂ ਮਹਾਰਾਜ ਜੀ ਨੇ ਇਹ ਨਾਮ ਦਾ ਖਜ਼ਾਨਾ ਪ੍ਰਗਟ ਕਰ ਦਿੱਤਾ ਹੈ। ਇਸ ਲਈ ਪੂਰੇ ਸਤਿਗੁਰਾਂ ਨੇ ਨਾਮ ਰੂਪ ਧਨ ਸਾਡੇ ਸਾਰਿਆਂ ਲਈ ਪ੍ਰਗਟ ਕੀ, ਪ੍ਰਤੱਖ ਕਰਕੇ ਸਾਨੂੰ ਬਖਸ਼ ਦਿੱਤਾ ਹੈ।
ਹਰ ਕਿਰਪਾ ਤੇ ਵਸੈ ਮਨ ਆਏ।
ਹਰੀ ਦਾ ਸਰੂਪ ਸਤਿਗੁਰੂ ਹੈ, ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਮਨ ਵਿੱਚ ਆ ਕੇ ਵੱਸਦਾ ਹੈ। ਕਦੋਂ ਵੱਸਦਾ ਹੈ? ਜਦੋਂ ਸਤਿਗੁਰੂ ਜੀ ਦੁਆਰਾ ਇਸ ਨਾਮ ਨੂੰ ਪ੍ਰਤੱਖ ਪ੍ਰਾਪਤ ਕਰਨਾ, ਦ੍ਰਿਸ਼ਟੀਗੋਚਰ ਹੋ ਜਾਣਾ, ਕਮਾਈ ਕਰਨੀ, ਫਿਰ ਇਹ ਮਨ ਵਿੱਚ ਆ ਕੇ ਵੱਸ ਜਾਂਦਾ, ਟਿਕ ਜਾਂਦਾ ਹੈ। ਉਦੋਂ ਫਿਰ ਪੂਰੀ ਕਿਰਪਾ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹਦੀ ਨਿਸ਼ਾਨੀ ਕੀ ਹੈ? ਰਹਾਉ ਤੋਂ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਦਰਸਾਉਂਦੇ ਹਨ,
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ
ਅਵਗੁਣ ਕਾਟ ਗੁਣ ਹਿਰਦੈ ਸਮਾਏ।
ਫਿਰ ਅਵਗੁਣਾਂ ਨੂੰ ਕੱਟ ਦਿੰਦੇ ਹੈ, ਜਿਹੜੀ ਪਾਪਾਂ ਦੀ ਮੈਲ ਹੈ ਉਹਨਾਂ ਦੀ ਕੱਟੀ ਜਾਂਦੀ ਹੈ, ਦੂਰ ਹੋ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ। ਔਗੁਣਾਂ ਨੂੰ ਕੱਟ ਦਿੰਦੇ ਹੈ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਇਹ ਬਚਨ ਕਦੇ ਕਦੇ ਕਰਿਆ ਕਰਦੇ ਗੁਰਮੁਖਾਂ ਅਭਿਆਸੀਆਂ ਦੇ ਪਾਸ। ਕਹਿੰਦੇ ਵੀ ਜਦੋਂ ਗੁਰਸਿੱਖ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਨਾ ਪੂਰਨ ਰੂਪ ਵਿੱਚ, ਉੱਥੇ ਫਿਰ ਕਾਮ ਦਾ, ਵਿਕਾਰਾਂ ਦਾ ਫੁਰਨਾ ਨਹੀਂ ਉੱਠਦਾ, ਵਿਕਾਰਾਂ ਤੋਂ ਹਿਰਦਾ ਸ਼ੁੱਧ ਹੋ ਜਾਂਦਾ ਹੈ। ਇਹ ਨਾਮੀ ਪੁਰਸ਼ਾਂ ਦੀ ਅਵਸਥਾ ਹੁੰਦੀ ਹੈ, ਅਭਿਆਸੀਆਂ ਦੀ ਅਵਸਥਾ ਹੁੰਦੀ ਹੈ। ਇਸ ਕਰਕੇ ਭਾਈ ਉਹਨਾਂ ਦੀ ਮਹਾਰਾਜ ਔਗਣਾਂ ਦੀ ਮੈਲ ਕੱਟ ਦਿੰਦੇ ਆ, ਔਗਣ ਦੂਰ ਕਰ ਦਿੰਦੇ ਆ, ਨਿਵਿਰਤ ਕਰ ਦਿੰਦੇ ਆ, ਅਤੇ ਸ਼ੁਭ ਗੁਣ ਉਹਨਾਂ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦੇ ਆ, ਵੱਸ ਜਾਂਦੇ ਆ। ਕਾਮ ਕ੍ਰੋਹ ਲੋਭ ਮੋਹ ਹੰਕਾਰ ਇਹਨਾਂ ਦੀ ਮੈਲ ਉੱਥੋਂ ਦੂਰ ਹੋ ਜਾਂਦੀ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸ਼ੁਭ ਗੁਣ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੇ ਆ, ਕੀ ਹੁੰਦਾ ਟਿਕ ਜਾਂਦੇ ਆ, ਇਹ ਬਖਸ਼ਿਸ਼ ਹੁੰਦੀ ਹੈ ਉਹਨਾਂ ਦੇ ਉੱਤੇ। ਇਉਂ ਮਹਾਰਾਜ ਉਹਨਾਂ ਦੇ ਔਗਣਾਂ ਨੂੰ ਕੱਟ ਕੇ ਪਾਪਾਂ ਨੂੰ ਦੂਰ ਕਰ ਦਿੰਦੇ ਹੈ, ਸ਼ੁਭ ਗੁਣਾਂ ਨੂੰ ਉੱਥੇ ਸਮਾ ਕੇ ਟਿਕਾ ਦਿੰਦੇ ਹਨ।
ਪੂਰੇ ਗੁਰ ਕੈ ਸਹਿਜ ਸੁਭਾਏ,
ਪੂਰੇ ਸਤਿਗੁਰਾਂ ਦੇ ਦਰ ਤੋਂ ਸਹਿਜ ਸੁਤੇ ਹੀ ਸਹਿਜ ਸ਼ਾਂਤੀ ਵਾਲਾ ਸੁਭਾਅ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਵਿਕਾਰਾਂ ਦੀ ਤਪਸ਼ ਸੀ ਉੱਥੇ ਸ਼ਾਂਤੀ ਆ ਕੇ ਸੁਤੇ ਸਿੱਧ ਵਸ ਗਈ, ਟਿਕ ਗਈ। ਨਾਮ ਵਿੱਚ ਕਿਤਨੀ ਵੱਡੀ ਸ਼ਾਂਤੀ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਾਮ ਜਪ ਕੇ ਤਾਂ ਦੇਖ, ਕਹਿੰਦੇ ਨਾਮ ਜਦੋਂ ਵਸ ਗਿਆ ਇਤਨੀ ਸੀਤਲਤਾ ਤੈਨੂੰ, ਇਤਨੀ ਠੰਡ ਪ੍ਰਾਪਤ ਹੋ ਜਾਏਗੀ ਕਿ ਫੇਰ ਵਕਾਰਾਂ ਦੀ ਤਪਸ਼ ਨਹੀਂ ਉੱਥੇ ਆ ਕੇ ਲੱਗਦੀ। ਓਨੀ ਸੀਤਲਤਾ ਚੰਦਨ ਦੇ ਵਿੱਚ ਵੀ ਨਹੀਂ ਹੈ ਔਰ ਸਰਦ ਰੁੱਤ ਦੇ ਵਿੱਚ ਵੀ ਉਤਨੀ ਸੀਤਲਤਾ ਨਹੀਂ ਹੈ। ਚੰਦਰਮਾ ਦੀਆਂ ਕਿਰਨਾਂ ਵਿੱਚ ਵੀ ਉਤਨੀ ਸੀਤਲਤਾ ਨਹੀਂ ਜਿੰਨੀ ਵਾਹਿਗੁਰੂ ਦੇ ਨਾਮ ਵਿੱਚ ਸੀਤਲਤਾ ਹੈ। ਜੇ ਤੱਤੀ ਲੋਹ 'ਤੇ ਬਿਠਾ ਕੇ ਤੱਤਾ ਰੇਤਾ ਸੀਸ 'ਤੇ ਪਾ ਦਿੱਤਾ ਗਿਆ ਤਾਂ ਵੀ ਉਸ ਸੀਤਲਤਾ ਨੂੰ ਆਂਚ ਨਹੀਂ ਆਈ। ਤੇਰਾ ਭਾਣਾ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਗੁਰਸਿੱਖਾਂ ਨੂੰ ਉਬਲਦੀਆਂ ਪਾਣੀ ਦੀਆਂ ਦੇਗਾਂ ਵਿੱਚ ਉਬਾਲ ਦਿੱਤਾ ਗਿਆ ਤਾਂ ਵੀ ਉਹਨਾਂ ਦੀ ਸੀਤਲਤਾ ਨੂੰ ਕੋਈ ਆਂਚ ਨਹੀਂ ਆਈ। ਇਸ ਲਈ ਗੁਰਸੰਗਤ ਜੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸੋਤੇ ਹੀ ਸ਼ਾਂਤੀ ਵਾਲਾ ਸੁਭਾਅ, ਉਹਨਾਂ ਨੂੰ ਇਹ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਹਨ।
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਇਹ ਵੀ ਸੱਚੀ ਹੈ। ਤਿੰਨਾਂ ਕਾਲਾਂ ਵਿੱਚ ਸਾਚੀ ਬਾਣੀ ਮਿੱਠੀ ਅੰਮ੍ਰਿਤਾਰ, ਜਿਨ ਪੀਤੀ ਤਿਸ ਮੋਖ ਦੁਆਰ। ਮੁਕਤੀ ਦਾ ਦਰਵਾਜ਼ਾ ਇਸ ਬਾਣੀ ਦੀ, ਇਸ ਬਾਣੀ ਨੂੰ ਚੱਖਣ ਕਰਕੇ ਜਪਣ ਕਰਕੇ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਇਸ ਕਰਕੇ ਕੱਚਿਆਂ ਦੀ ਤਾਂ ਕੱਚੀ ਰਚਨਾ, ਪਰ ਸਤਿਗੁਰਾਂ ਦੀ ਬਾਣੀ ਸੱਚੀ ਕਿਉਂ ਹੈ? ਤਿੰਨਾਂ ਕਾਲਾਂ ਵਿੱਚ ਹੀ ਸੱਚ ਸਰੂਪ ਹੈ, ਪਹਿਲਾਂ ਵੀ ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ। ਇਸ ਕਰਕੇ ਇਹ ਜਿਹੜੀ ਗੁਰਬਾਣੀ ਹੈ ਇਹ ਪੂਰੇ ਸਤਿਗੁਰਾਂ ਦੁਆਰਾ ਇਹ ਸੱਚ ਸਰੂਪ ਪਰਮੇਸ਼ਰ ਦਾ ਗਿਆਨ ਕਰਾਉਣ ਵਾਲੀ ਇਹ ਸੱਚੀ ਬਾਣੀ ਹੈ ਸਤਿਗੁਰਾਂ ਦੀ।
ਸੁਖ ਮਨ ਅੰਤਰ ਸਹਿਜ ਸਮਾਣੀ,
ਸੱਚੀ ਬਾਣੀ ਕਿਉਂ ਹੈ? ਕਿਸੇ ਵਿਅਕਤੀ ਦੀ ਬਣਾਈ ਕਾਵਿ ਪੜ੍ਹ ਲਓ ਨਾ, ਕਦੇ ਮਨ ਨੂੰ ਸੁੱਖ ਨਹੀਂ ਪ੍ਰਾਪਤ ਹੋਏਗਾ। ਪਰ ਸਾਧ ਸੰਗਤ ਜੀ ਇਹ ਸੱਚੀ ਬਾਣੀ ਨੂੰ ਜਿਨ੍ਹਾਂ ਨੇ ਜਪ ਕੇ ਹਿਰਦੇ ਵਿੱਚ ਵਸਾ ਲਿਆ ਉਹਨਾਂ ਦਾ ਮਨ ਸੁਖੀ ਹੋ ਗਿਆ। ਸੁਖ ਮਨ ਅੰਤਰ ਸਹਿਜ ਸਮਾਣੀ, ਉਹਨਾਂ ਦਾ ਮਨ ਦੇ ਅੰਤਰ ਵਿੱਚ ਸੁੱਖ ਦਾ ਨਿਵਾਸ ਹੋ ਗਿਆ ਔਰ ਉਹ ਗਿਆਨ ਸਰੂਪ ਪਰਮੇਸ਼ਰ ਦੇ ਵਿੱਚ ਸਮਾਣੇ ਕੀ ਲੀਨ ਹੋ ਗਏ, ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ। ਜਾਂ ਉਹ ਕਹਿ ਲਓ ਉਹਨਾਂ ਦੀ ਸਹਿਜ ਅਵਸਥਾ, ਇੱਕ ਰਸ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਦੇ ਮਨ ਦੀਆਂ ਸਾਰੀਆਂ ਭਟਕਣਾਂ ਮੁੱਕ ਗਈਆਂ ਹਨ।
ਇੱਕ ਅਚਰਜ ਜਨ ਦੇਖੋ ਭਾਈ,
ਇੱਕ ਹੋਰ ਅਚਰਜ ਕੌਤਕ ਦੇਖਣਾ ਕਰੋ ਐ ਭਾਈ ਗੁਰਸਿੱਖੋ।
ਦੁਬਦਾ ਮਾਰ ਹਰ ਮਨ ਵਸਾਈ,
ਇਹ ਬਾਣੀ ਦੀ ਇਤਨੀ ਵੱਡੀ ਸ਼ਕਤੀ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਹਰੀ ਦਾ ਨਾਮ, ਹਰੀ ਦੀ ਬਾਣੀ ਵਸ ਗਈ ਨਾ, ਉੱਥੋਂ ਦੁਬਦਾ ਦਾ ਨਾਸ ਹੋ ਗਿਆ, ਦੁਬਦਾ ਨੂੰ ਮਾਰ ਦਿੱਤਾ। ਦੁਚਿੱਤਾਪਣ ਜਿਹੜਾ ਮਨ ਵਿੱਚ ਸੀ ਨਾ, ਦੁਬਦਾ ਦਾ ਅਰਥ ਦੋ ਤਰ੍ਹਾਂ ਕਰਕੇ ਮਨ ਨੇ ਇੱਕ ਨਿਰਣਾ ਨਾਲ ਜੀਵਨ ਵਿੱਚ ਪ੍ਰਾਪਤ ਹੋਣਾ, ਜਾਂ ਇਉਂ ਕਹਿ ਲਓ ਸੰਸਾਰ ਦੇ ਸੁੱਖ ਵੀ ਚਾਹੁੰਦਾ ਅਤੇ ਪਰਮੇਸ਼ਰ ਦੀ ਪ੍ਰਾਪਤੀ ਵੀ। ਹੁਣ ਸੁੱਖਾਂ ਨੂੰ ਵੇਖ ਕੇ ਸੁੱਖ ਮਿੱਠੇ ਲੱਗਦੇ ਹੈ, ਤੇ ਉਹਨਾਂ ਦੀ ਖਿੱਚ ਜ਼ਿਆਦਾ ਬਣੀ ਹੋਈ ਹੈ, ਦੂਸਰੇ ਪਾਸੇ ਘੱਟ ਹੈ। ਪਰ ਸਤਿਗੁਰੂ ਜੀ ਕਿਰਪਾ ਕਰਕੇ ਬਈ ਉਹਨਾਂ ਦੇ ਮਨ ਦੀ ਸਾਰੀ ਦੁਬਧਾ ਨੂੰ ਮਾਰ ਦਿੰਦੀ ਹੈ ਔਰ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ, ਸਾਰੀ ਦੁਬਧਾ ਉਹਨਾਂ ਦੀ ਮਿਟ ਗਈ ਹੈ, ਨਾਸ ਹੋ ਗਈ ਹੈ। ਇਹ ਵਿਸ਼ੇਸ਼ ਇੱਕ ਹੋਰ ਅਸਚਰਜ ਕੌਤਕ ਜਨ ਪਿਆਰਿਆਂ ਨੇ ਪ੍ਰਤੱਖ ਵੇਖਿਆ ਕਿ ਵਾਹਿਗੁਰੂ ਦੀ ਬਾਣੀ ਨੇ, ਨਾਮ ਨੇ ਮਨ ਵਿੱਚੋਂ ਦੁਬਧਾ ਦਾ ਨਾਸ ਕਰ ਦਿੱਤਾ ਹੈ।
ਨਾਮ ਅਮੋਲਕ ਨਾ ਪਾਇਆ ਜਾਏ,
ਇਹ ਨਾਮ ਵਾਹਿਗੁਰੂ ਦਾ ਕੋਈ ਨਾਮ ਦਾ ਮੁੱਲ ਨਹੀਂ ਕਹਿ ਕੇ ਕਥਨ ਕੀਤਾ ਜਾ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਨਾਮ ਅਮੋਲਕ ਹੈ ਮੇਰੇ ਸਾਈਂ ਦਾ, ਵਾਹਿਗੁਰੂ ਦਾ, ਇਹਦੀ ਕੋਈ ਕੀਮਤ ਨਹੀਂ ਬਿਆਨ ਕਰਕੇ ਦੱਸ ਸਕਦਾ। ਸਾਧ ਸੰਗਤ ਜੀ, ਦੁਨੀਆ ਦੀ ਦੌਲਤ ਖਰਚ ਕੇ ਲੋਕ ਰੋਗਾਂ ਦਾ ਇਲਾਜ ਕਰਵਾਉਂਦੇ ਆ, ਫਿਰ ਵੀ ਰੋਗ ਠੀਕ ਨਹੀਂ ਹੁੰਦੇ, ਪਰ ਬਾਣੀ ਵਿੱਚ, ਨਾਮ ਵਿੱਚ ਸ਼ਕਤੀ ਹੈ, ਬਰਕਤ ਹੈ। ਬਾਣੀ ਪੜ੍ਹ ਲਵੇ, ਜਿਹੜੇ ਦੁਨੀਆ ਦੀ ਦੌਲਤ ਖਰਚ ਕੇ ਵੀ ਰੋਗ ਦੂਰ ਨਹੀਂ ਹੁੰਦੇ, ਉਹ ਬਾਣੀ ਨਾਲ, ਨਾਮ ਨਾਲ ਸੁਤੇ ਦੂਰ ਹੋ ਜਾਂਦੇ ਹੈ, ਸੁਖੈਨ ਹੀ ਦੂਰ ਹੋ ਜਾਂਦੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸਾਰੇ ਦੁੱਖ ਸਾਰੇ ਰੋਗ, ਮਨ ਨੂੰ ਤਪਾਉਣ ਵਾਲੇ ਸਾਰੇ ਤਾਪ ਉਹਨਾਂ ਦੇ, ਅਧੀ ਦੈਵ, ਅਧੀ ਭੂਤ, ਅਧਿਆਤਮ ਆਦਿਕ ਜਿੰਨੇ ਵੀ ਹੈ, ਉਹ ਸਾਰੇ ਨਿਵਿਰਤ ਹੋ ਜਾਂਦੇ ਹੈ। ਇਸ ਕਰਕੇ ਇਹ ਨਾਮ ਅਮੋਲਕ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਦਾ। ਇਹ ਐਵੇਂ ਨਹੀਂ ਪ੍ਰਾਪਤ ਕੀਤਾ ਜਾਂਦਾ ਜਣੇ ਖਣੇ ਕੋਲੋਂ,
ਗੁਰ ਪ੍ਰਸਾਦ ਵਸੈ ਮਨ ਆਏ,
ਇਹ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਆਉਣ ਨਾਲ। ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ, ਪੂਰੇ ਸਤਿਗੁਰਾਂ ਦੇ ਪਾਸ ਆਉਣ ਨਾਲ, ਬੇਨਤੀਆਂ ਕਰਨ ਨਾਲ, ਉਹਨਾਂ ਦੀ ਜਦੋਂ ਪ੍ਰਸਾਦ ਕਿਰਪਾ ਹੁੰਦੀ ਹੈ, ਫਿਰ ਇਹ ਨਾਮ ਅਮੋਲਕ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਭਾਈ ਮਨ ਵਿੱਚ ਆ ਕੇ ਵਸ ਜਾਂਦਾ ਹੈ।
ਸਭ ਮਹਿ ਵਸੈ ਪ੍ਰਭ ਇੱਕ ਸੋਏ,
ਇਹ ਗਿਆਨ ਦ੍ਰਿਸ਼ਟੀ ਉਹਨਾਂ ਨੂੰ ਫਿਰ ਪ੍ਰਾਪਤ ਹੋ ਜਾਂਦੀ ਜਿਹਨਾਂ ਦੇ ਮਨ ਵਿੱਚ ਨਾਮ ਵਸ ਗਿਆ। ਅਗਲੀ ਨਾਮ ਦੀ ਹੋਰ ਬਰਕਤ ਦੱਸਦੇ ਹੈ ਕਿ ਉਹ ਸਾਰਿਆਂ ਵਿੱਚ ਇੱਕ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਨੂੰ ਵਸਦਾ ਹੋਇਆ ਵੇਖਦੇ ਆ। ਪ੍ਰਤੱਖ ਦ੍ਰਿਸ਼ਟੀ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਂਦੀ ਹੈ, ਗਿਆਨ ਦੀ ਦ੍ਰਿਸ਼ਟੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਸਾਰਿਆਂ ਵਿੱਚ ਇੱਕ ਸੋਈ ਉਹ ਪ੍ਰਭੂ ਵਸਦਾ, ਉਹਨਾਂ ਨੂੰ ਪ੍ਰਤੱਖ ਦਿਖਾਈ ਦਿੰਦਾ ਹੈ।
ਗੁਰਮਤੀ ਘਟ ਪ੍ਰਗਟ ਹੋਏ,
ਇਹੋ ਜਿਹਾ ਪ੍ਰਭੂ ਦਾ ਨਾਮ ਹਿਰਦੇ ਵਿੱਚ ਕਿਵੇਂ ਪ੍ਰਗਟ ਹੋ ਸਕਦਾ? ਗੁਰਾਂ ਦੀ ਮਤ ਉਪਦੇਸ਼ ਨੂੰ ਕਮਾਉਣ ਕਰਕੇ, ਜਿਨ੍ਹਾਂ ਨੇ ਗੁਰਮਤ ਨੂੰ ਕਮਾ ਲਿਆ ਜੀਵਨ ਵਿੱਚ, ਜਿਨ੍ਹਾਂ ਨੇ ਗੁਰਮਤ ਦੇ ਧਾਰਨੀ ਬਣ ਗਏ, ਜਿਨ੍ਹਾਂ ਨੇ ਗੁਰਮਤ ਉਪਦੇਸ਼ ਦੀ ਕਮਾਈ ਕੀਤੀ ਹੈ, ਉਹਨਾਂ ਦੇ ਹਿਰਦੇ ਵਿੱਚ ਐਸੀ ਅਵਸਥਾ, ਐਸਾ ਨਾਮ ਦਾ ਆਨੰਦ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਉਹਨਾਂ ਨੇ ਗਿਆਨ ਦੁਆਰਾ ਪ੍ਰਤੱਖ ਜਾਣ ਲਿਆ, ਭਾਵ ਪਰੋਖ ਔਰ ਅਪਰੋਖ। ਪਰੋਖ ਗਿਆਨ ਹੁੰਦਾ ਪ੍ਰਤੱਖ ਵੇਖ ਲੈਣਾ, ਅਪਰੋਖ ਗਿਆਨ ਹੁੰਦਾ ਸਾਧ ਸੰਗਤ ਜੀ ਜਿਹਨੂੰ ਵੇਖਿਆ ਨਹੀਂ ਪਰ ਸੁਣਿਆ ਹੈ, ਕਿਸੇ ਦੀ ਗੁਣ, ਕਿਸੇ ਦੀ ਸਿਫਤ, ਕਿਸੇ ਦੀਆਂ ਵਿਸ਼ੇਸ਼ਤਾਈਆਂ ਸੁਣ ਕੇ ਮਨ ਵਿੱਚ ਉਹਦਾ ਖਾਕਾ ਚਿਤਰਨਾ, ਇਹਨੂੰ ਅਪਰੋਕਸ਼ ਗਿਆਨ ਕਿਹਾ ਜਾਂਦਾ ਹੈ। ਫਿਰ ਜਦੋਂ ਉਹ ਸਾਹਮਣੇ ਆਇਆ, ਪ੍ਰਤੱਖ ਵੇਖ ਲਿਆ, ਉਹਨੂੰ ਪਰੋਖ ਗਿਆਨ ਕਹਿੰਦੇ ਹੈ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਇੱਥੇ ਸਹਿਜ ਗਿਆਨ ਦੁਆਰਾ ਉਸ ਪ੍ਰਭੂ ਨੂੰ ਜਿਹੜਾ ਪਛਾਣ ਪਛਾਣਨ ਵਾਲਾ ਅਪਰੋਖ ਰੂਪ ਕਰਕੇ ਸੀ, ਉਸ ਨੂੰ ਜਾਣ ਪ੍ਰਤੱਖ ਪਰੋਖ ਗਿਆਨ ਦੁਆਰਾ ਜਾਣ ਲਿਆ, ਪ੍ਰਾਪਤ ਕਰ ਲਿਆ।
ਨਾਨਕ ਨਾਮ ਮਿਲੇ ਮਨ ਮਾਨਿਆ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੀਸਰਾ ਸਰੂਪ ਸਮਾਪਤੀ ਤੇ ਫੁਰਮਾਨ ਕਰਦੇ ਆ, ਭਾਈ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਸਤਿਗੁਰਾਂ ਦੇ ਦਰ ਤੋਂ ਮਿਲ ਗਿਆ, ਉਹਨਾਂ ਦਾ ਮਨ ਮੰਨ ਗਿਆ, ਮਨ ਵਿੱਚ ਪਤੀਤਾਈ ਆ ਗਈ, ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ। विश्वास बनना बड़ा कठिन है, श्रद्धा भरोसा पैदा होना बहुत कठिन है। संगत इसलिए करनी जरूरी है, साडा विश्वास बन जाए, भरोसा बन जाए। गुरबाणी की कथा इसलिए सुननी है कि साडा विश्वास होर गूढ़ा हो जाए। गुर इतिहास की कथा सुननी है, साडे भरोसे विच कोई जिहड़ी कमी रहिंदी है सारी दूर हो जाए। भरोसे वालियां दे अंदर ऐसा भरोसा गुरु दे उत्तों दी पैदा होया कि उन्होंने अपने सिर भी मन भी तन भी सब गुरु तो कुरबान कर दिते। इसलिए साध संगत जी, संगत विच आउणा, साडा मन मन जावे, मन नूं गुरु ते भरोसा आ जाए, विश्वास आ जाए। जिन्हां नूं पूरा अपने सतगुरु ते विश्वास भरोसा आ गया, जाके हृदय विश्वास प्रवाया, तत् ज्ञान तिस मन प्रगटाया, अप्रोख ज्ञान दा भी प्रोक्ष ज्ञान प्रतख उन्हां नूं मिल गया, नाम विच्चों नाम मिलै, नाम मिल गया उन्हां नूं, ते फिर जदों नाम दी प्राप्ति होगी फिर मन नूं ऐन भरोसा आ गया, विश्वास आ गया। ये सतगुरु सच्चे पातशाह जी ने आपां नूं परम पवित्र उपदेश बख्शिश कीते हन। साध संगत जी, समुच्चियां सिख संगतां नूं बेनती है कि 28 फरवरी नूं 9वें पातशाह धन गुरु तेग बहादुर साहब जी का जो पावन स्थान श्री हरिमंदर साहब जी के नज़दीक स्थित है, श्री अकाल तख्त साहब जी के नज़दीक स्थित है, गुरद्वारा थड़ा साहिब, उस दे शुभ उद्घाटन हो रहे हैं। अज श्री अखंड पाठ साहब प्रारंभ होंगे, परसों नूं शुभ उद्घाटन किए जाने हैं। सारिया संगतां ने उस अस्थान के उद्घाटन समागमों के 10 बजे तो 1 बजे तक हुम हुमा के दर्शन देने की कृपालता करनी। ये सेवा भी श्रोमणी गुरद्वारा प्रबंधक कमेटी के सहयोग नाल, उन्हां दे विशेष उपराले दे नाल, पंथ की इस नुमायदा संस्था वालों दमदमी टकसाल नूं सौंपी गई सी। धन श्री गुरु रामदास साहब सच्चे पातशाह, धन गुरु तेग बहादुर साहब जी की बख्शिश नाल आप संगत की असीस अते सहयोग नाल संपूर्ण होई है। उस उद्घाटन समागम विच भी सारिया संगतां ने दर्शन देने की कृपालता करनी। समा अगे जाण दी आग्या नहीं दिंदा, भुल्लां चुक्कां खिमा करनी आ। सारी संगत दा रोम रोम करके बहुत बहुत धन्नवाद है।
सहजे जिन प्रभ जान पछाणिया, नानक नाम मिलै मन मानिया।
वाहिगुरु जी का खालसा, वाहिगुरु जी की फतह।